हम अवगुण परे एक गुण नाही, अमृत शाड बिख बिख खाई, माया मोह परम पै भूले, सुत दारा स्या प्रीत लगाई। एक उत्तम पंथ सुनियो गुर संगत, तेह मिलंत जम त्रास मिटाई। एक अरदास पाठ की रत की, गुरु रामदास रखो शरणाई। लिखे कत है ना छूटी है, खेन खेन भूलन हार। बख्शन हार बख्श ले, नानक पार उतार। ज्यों बुलावे हैं त्यों बोले हैं स्वामी, कुदरत कावण हमारी। साध संग नानक जस गायो, जो प्रभु की अत प्यारी। साध संग नानक जस गायो, जो प्रभु की अत प्यारी। सतनाम श्री वाहे गुरु साहिब जियो, तनासरी महला चौथा। हर पढ़ हर लिख हर जप हर गाओ, हर पौ जल पार उतारी। मन बचन हृदय त्याए, हर होए संतुष्ट एव पाण हर नाम मुरारी। हर पढ़ हर लिख हर जप हर गाओ, हर पौ जल पार उतारी। मन बचन हृदय त्याए, हर होए संतुष्ट एव पाण हर नाम मुरारी। मन जपिए हर जगदीश, मिल संगत साधु मीत। सदा आनंद होवे दिन राती, ਹਰ ਕੀਰਤ ਕਰ ਬਨਵਾਰੀ ਰਹਾਉ। ਹਰ ਹਰ ਕਰੀ ਦ੍ਰਿਸ਼ਟ ਤਵ ਪਇਓ ਮਨ ਉਦਮ, ਹਰ ਹਰ ਨਾਮ ਜਪਿਓ ਗਤ ਪਈ ਹਮਾਰੀ। ਜਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ, ਹਰ ਆਏ ਪਰਿਉ ਹੈ ਸਰਣ ਤੁਮਾਰੀ। ਹਰ ਹਰ ਕਰੀ ਦ੍ਰਿਸ਼ਟ ਤਵ ਪਇਓ ਮਨ ਉਦਮ, ਹਰ ਹਰ ਨਾਮ ਜਪਿਓ ਗਤ ਪਈ ਹਮਾਰੀ। ਜਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ, ਹਰ ਆਏ ਪਰਿਉ ਹੈ ਸਰਣ ਤੁਮਾਰੀ। ਹਰ ਪੜ ਹਰ ਲਿਖ ਹਰ ਜਪ ਹਰ ਗਾਉ, ਹਰ ਪੌਜਲ ਪਾਰ ਉਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਸਤਿਗੁਰੂ ਦੇ ਪਾਵਨ ਪਵਿੱਤਰ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰੂ ਦੀ ਪਾਵਨ ਅੰਮ੍ਰਿਤ ਰੂਪ ਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸ਼੍ਰਵਣ ਕੀਤਾ ਹੈ। ਹੁਣ ਆਪ ਸੰਗਤਾਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸ਼੍ਰਵਣ ਕਰ ਰਹੇ ਹੋ। ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਰਾਗ ਤਨਾਸਰੀ ਵਿੱਚ ਹੈ। ਰਾਗ ਤਨਾਸਰੀ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ 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 ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਗਰੀਬਨ ਵਾਇ ਸਤਿਗੁਰੂ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਚੋਜੀ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀਓ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਵਾਹਿਗੁਰੂ ਦਾ ਨਾਮ ਅਤੇ ਵਾਹਿਗੁਰੂ ਦੀ ਸਿਫਤ ਸਲਾਹ ਕਿਵੇਂ ਕਰਨੀ ਚਾਹੀਦੀ ਹੈ, ਕਿਉਂ ਸਾਡੇ ਮਨ ਵਿੱਚ ਇੱਕ ਬਹੁਤ ਵੱਡਾ ਭੁਲੇਖਾ ਹੈ ਕਿ ਅਸੀਂ ਬਹੁਤ ਸਿਆਣੇ ਹਾਂ, ਪੜ੍ਹੇ ਲਿਖੇ ਹਾਂ, ਸਾਨੂੰ ਪਰਮੇਸ਼ਰ ਨੇ ਅਕਲ ਦਿੱਤੀ ਹੈ, ਦਿਮਾਗ ਦਿੱਤਾ ਹੈ, ਅਸੀਂ ਆਪਣੀ ਮਰਜ਼ੀ ਨਾਲ ਹੀ ਸਾਧਨ ਕਰਕੇ ਪਰਮੇਸ਼ਰ ਨੂੰ ਮਿਲ ਸਕਦੇ ਹਾਂ। ਪਰ ਨਹੀਂ, ਗੁਰਮਤਿ ਦਾ ਸਿਧਾਂਤ ਗੁਰਪ੍ਰਸਾਦ ਸ਼ਬਦ 'ਤੇ ਟਿਕਿਆ ਹੋਇਆ ਹੈ। ਜੋ ਵੀ ਕੁਛ ਅਸਾਂ ਹਾਸਲ ਕਰਨਾ ਹੈ ਗੁਰੂ ਦੀ ਕਿਰਪਾ ਦੇ ਨਾਲ ਹੀ ਹੋਣਾ ਹੈ। ਦੁਨੀਆ ਦੀ ਕੋਈ ਵੀ ਸਿੱਖਿਆ, ਕੋਈ ਵੀ ਇਲਮ, ਕੋਈ ਵੀ ਗੁਣ ਬਿਨਾਂ ਮੁਰਸ਼ਦ ਤੋਂ ਨਹੀਂ ਸਿੱਖਿਆ ਜਾ ਸਕਦਾ। ਅਸੀਂ ਛੋਟੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਦੇ ਹਾਂ, ਘਰ ਵੀ ਤਾਂ ਉਹਨਾਂ ਨੂੰ ਪੜ੍ਹਾਇਆ ਜਾ ਸਕਦਾ ਹੈ। ਪਰ ਨਹੀਂ, ਅਸੀਂ ਸਕੂਲ ਵਿੱਚ ਹੀ ਪੜ੍ਹਾਉਂਦੇ ਹਾਂ। ਸਕੂਲ ਦੇ ਕੁਝ ਕਾਇਦੇ ਕਾਨੂੰਨ ਹੁੰਦੇ ਹਨ, ਉਹਨਾਂ ਦੇ ਵਿੱਚ ਰਹਿ ਕੇ ਬੱਚਾ ਅੱਛੀ ਪੜ੍ਹਾਈ ਕਰ ਸਕਦਾ ਹੈ। ਇਸੇ ਤਰ੍ਹਾਂ ਜੇ ਅਸੀਂ ਨਾਮ ਜਪਣਾ ਹੈ, ਵਾਹਿਗੁਰੂ ਦੀ ਕੀਰਤਨ ਭਗਤੀ ਕਰਨੀ ਹੈ, ਤਾਂ ਸਾਨੂੰ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਹੀ ਸਤਿਗੁਰੂ ਦੀ ਛਤਰ ਛਾਇਆ ਹੇਠ ਹੀ ਸਤਿਗੁਰੂ ਦੀ ਸਰਪ੍ਰਸਤੀ ਵਿੱਚ ਹੀ ਸਾਨੂੰ ਸਭ ਕੁਝ ਕਰਨਾ ਪਵੇਗਾ। ਇਹਦੇ ਨਾਲ ਹੀ ਜੀਵਨ ਦੀ ਸਫਲਤਾ ਹੋ ਸਕਦੀ ਹੈ। ਇੱਕ ਪੁਰਾਣੀ ਕਹਾਵਤ ਹੈ, ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ। ਗੁਰੂ ਤੋਂ ਬਿਨਾਂ ਗਤੀ ਨਹੀਂ ਹੋ ਸਕਦੀ, ਸ਼ਾਹ ਤੋਂ ਬਿਨਾਂ ਪਤ ਨਹੀਂ ਰਹਿੰਦੀ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ, ਇਸ ਪਾਵਨ ਸ਼ਬਦ ਦੀਆਂ ਜੋ ਰਹਾਉਦੀਆਂ ਪੰਕਤੀਆਂ ਹਨ, ਉਹਨਾਂ ਵਿੱਚ ਸਾਨੂੰ ਇਹੀ ਗੱਲ ਸਮਝਾਉਂਦੇ ਹਨ ਕਿ ਅਸਾਂ ਕਿਵੇਂ ਵਾਹਿਗੁਰੂ ਦਾ ਨਾਮ ਜਪਣਾ ਹੈ, ਕਿਵੇਂ ਅਸੀਂ ਵਾਹਿਗੁਰੂ ਦੀ ਕੀਰਤਨ ਭਗਤੀ ਨਾਲ ਜੁੜਨਾ ਹੈ। ਮਨ ਜਪੀਐ ਹਰ ਜਗਦੀਸ਼, ਮਿਲ ਸੰਗਤ ਸਾਧੂ ਮੀਤ, ਸਦਾ ਆਨੰਦ ਹੋਵੇ ਦਿਨ ਰਾਤੀ, ਹਰ ਕੀਰਤ ਕਰ ਬਨਵਾਰੀ ਰਹਾਉ। ਇਹ ਪੰਕਤੀਆਂ ਵਿੱਚ ਸ਼ਬਦ ਦਾ ਕੇਂਦਰੀ ਭਾਵ ਹੈ, ਅਨਵੇਂ ਕਰਕੇ ਇਹਨਾਂ ਪੰਕਤੀਆਂ ਦਾ ਅਰਥ ਲੱਗੇਗਾ। ਸਵਾਲ ਸੀ ਵੀ ਵਾਹਿਗੁਰੂ ਦਾ ਨਾਮ ਕਿਵੇਂ ਜਪਣਾ ਚਾਹੀਦਾ ਹੈ, ਵਾਹਿਗੁਰੂ ਦੀ ਸਿਫਤ ਸਲਾਹ ਕਿਵੇਂ ਕਰਨੀ ਚਾਹੀਦੀ ਹੈ। ਤਾਂ ਹਜ਼ੂਰ ਕਹਿੰਦੇ, ਮਿਲ ਸੰਗਤ ਸਾਧੂ ਮੀਤ। ਹੇ ਮਿੱਤਰਾ, ਸਾਨੂੰ ਸਾਧੂ ਦਾ ਅਰਥ ਪ੍ਰਕਰਨ ਅਨੁਸਾਰ ਸਤਿਗੁਰੂ ਦਾ ਵਾਚਕ ਹੈ। ਇਹ ਮਿੱਤਰਾ, ਸਾਨੂੰ ਸਤਿਗੁਰੂ ਦੀ ਸੰਗਤ ਨਾਲ ਮਿਲ ਕੇ, ਕਿਉਂਕਿ ਸਾਡੇ ਲਈ ਸਤਿਗੁਰੂ ਹੀ ਦਰਗਾਹੀ ਬਸੀਠ ਹੈ। ਸਤਿਗੁਰੂ ਦੁਆਰਾ ਹੀ ਸਾਨੂੰ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ। ਇਸ ਲਈ ਮਿਲ ਸੰਗਤ ਸਾਧੂ ਮੀਤ। ਹੇ ਮਿੱਤਰਾ, ਸਾਨੂੰ ਸਤਿਗੁਰੂ ਦੀ ਸੰਗਤ ਨਾਲ ਮਿਲ ਕੇ, ਸਾਧ ਰੂਪ ਆਪਣਾ ਤਨ ਧਾਰਿਆ ਉਸ ਵਾਹਿਗੁਰੂ ਪਰਮੇਸ਼ਰ ਨੇ, ਸਾਧ ਦਾ ਅਰਥ ਹੈ ਗੁਰੂ, ਗੁਰੂ ਨਾਨਕ ਸਰੂਪ ਆਪ ਧਾਰਨਾ ਕੀਤਾ। ਸਾਨੂੰ ਸਤਿਗੁਰੂ ਦੀ ਸੰਗਤ ਨਾਲ ਮਿਲ ਕੇ ਮਨ ਜਪੀਆ ਹਰ ਜਗਦੀਸ਼, ਆਪਣੇ ਮਨ ਵਿੱਚ ਜਗਤ ਦੇ ਈਸ਼ਵਰ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣਾ ਚਾਹੀਦਾ ਹੈ। ਭਾਵ ਗੁਰੂ ਨਾਲ ਮਿਲ ਕੇ ਸਾਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਗੁਰੂ ਵਾਲੇ ਹੋ ਕੇ ਸਾਨੂੰ ਨਾਮ ਜਪਣਾ ਚਾਹੀਦਾ ਹੈ, ਜੋ ਕਿ ਸਿੱਖੀ ਦੀ ਮਰਿਆਦਾ ਹੈ। ਹਰ ਗੁਰਸਿੱਖ ਮਾਈ ਭਾਈ ਨੂੰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ੂਰੀ ਵਿੱਚ ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ, ਜੋ ਪੰਜ ਪਿਆਰੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਸਾਨੂੰ ਗੁਰਮਤਿ ਨਾਮ ਦ੍ਰਿੜ ਕਰਵਾਉਂਦੇ ਹਨ, ਮੂਲ ਮੰਤਰ ਗੁਰਮੰਤਰ, ਸਾਨੂੰ ਉਹਦੀ ਕਮਾਈ ਕਰਨੀ ਚਾਹੀਦੀ ਹੈ। ਜਦੋਂ ਅਸੀਂ ਗੁਰੂ ਵਾਲੇ ਹੋ ਕੇ ਵਾਹਿਗੁਰੂ ਦਾ ਨਾਮ ਜਪਦੇ ਹਾਂ ਅਤੇ ਨਾਲ ਹੀ ਹਰ ਕੀਰਤ ਕਰ ਬਨਵਾਰੀ, ਹਜ਼ੂਰ ਕਹਿੰਦੇ ਗੁਰੂ ਦੀ ਸੰਗਤ ਨਾਲ ਮਿਲ ਕੇ ਹੀ ਸਾਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਅਤੇ ਨਾਲ ਹੀ ਬਨਵਾਰੀ ਸੰਸਾਰ ਬਾਗ ਦਾ ਮਾਲੀ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਹਰ ਕੀਰਤ ਕਰ, ਉਹਦੀ ਸਿਫਤ ਸਲਾਹ ਵੀ ਕਰਨੀ ਚਾਹੀਦੀ ਹੈ। ਭਾਵ ਸਤਿਗੁਰੂ ਦੀ ਸੰਗਤ ਨਾਲ ਮਿਲ ਕੇ ਹੀ ਆਪਣੇ ਮਨ ਵਿੱਚ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਕੇਵਲ ਰਸਨਾ ਤੋਂ ਹੀ ਨਹੀਂ, ਆਪਣੇ ਦਿਲ ਦੀ ਜ਼ੁਬਾਨ ਦੇ ਨਾਲ ਭਾਵ ਸੁਰਤ ਬਿਰਤੀ ਨਾਲ ਵੀ ਸਾਨੂੰ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਅਤੇ ਨਾਲ ਹੀ ਉਸ ਵਾਹਿਗੁਰੂ ਦੀ ਸਿਫਤ ਸਲਾਹ ਵੀ ਗੁਰੂ ਵਾਲੇ ਹੋ ਕੇ ਹੀ ਕਰਨੀ ਚਾਹੀਦੀ ਹੈ। ਫਿਰ ਇਹਦਾ ਫਲ ਕੀ ਹੋਵੇਗਾ? ਸਦਾ ਆਨੰਦ ਹੋਵੇ ਦਿਨ ਰਾਤੀ। ਫਿਰ ਦਿਨ ਰਾਤ ਹਮੇਸ਼ਾ ਲਈ ਸਾਨੂੰ ਆਨੰਦ ਪ੍ਰਾਪਤ ਹੋਵੇਗਾ। ਭਾਵ ਗੁਰੂ ਵਾਲੇ ਹੋ ਕੇ ਨਾਮ ਜਪ ਕੇ ਕੀਰਤਨ ਭਗਤੀ ਕਰਕੇ ਸਾਨੂੰ ਹਮੇਸ਼ਾ ਲਈ ਆਤਮਕ ਆਨੰਦ ਦੀ ਦਾਤ ਪ੍ਰਾਪਤ ਹੋ ਸਕਦੀ ਹੈ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ 'ਤੇ ਜਾਣਿਆ। ਅਸਲੀ ਜਿਹੜਾ ਆਨੰਦ ਹੈ, ਆਨੰਦ ਦਾ ਅਰਥ ਮਹਾਂਪੁਰ ਕਰਦੇ ਸਨ, ਜੋ ਦੁਵੈਤ ਤੋਂ ਰਹਿਤ ਅਵਸਥਾ ਹੈ, ਦੁਵੰਦਵਾਦ ਤੋਂ ਰਹਿਤ ਅਵਸਥਾ ਹੈ, ਜਿੱਥੇ ਹਰਖ ਸ਼ੋਕ ਦੁੱਖ ਸੁੱਖ ਕਿਸੇ ਚੀਜ਼ ਦਾ ਵੀ ਅਨੁਭਵ ਨਹੀਂ ਹੈ। ਆਨੰਦੋ ਆਨੰਦ ਕਣਾ ਮੈਂ ਸੋ ਪ੍ਰਭ ਡਿਠਾ ਰਾਮ, ਉਸ ਅਵਸਥਾ ਨੂੰ ਆਨੰਦ ਆਖਿਆ ਹੈ। ਉਹ ਆਨੰਦੀ ਅਵਸਥਾ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਅਸੀਂ ਗੁਰੂ ਵਾਲੇ ਹੋ ਕੇ ਨਾਮ ਜਪਾਂਗੇ ਅਤੇ ਨਾਲ ਹੀ ਵਾਹਿਗੁਰੂ ਦੀ ਕੀਰਤਨ ਭਗਤੀ ਨਾਲ ਜੁੜਾਂਗੇ। ਇੱਕ ਮਹਾਂਪੁਰਖ ਬੜੀ ਸੁੰਦਰ ਉਦਾਹਰਣ ਦਿੰਦੇ ਸਨ। ਇੱਕ ਨੌਜਵਾਨ ਜਿਹਦੇ ਮਨ ਦੇ ਵਿੱਚ ਵਾਹਿਗੁਰੂ ਦੀ ਭਗਤੀ ਦੀ ਇਕਾਂਕਸ਼ਾ ਪੈਦਾ ਹੋਈ, ਕਿਸੇ ਗੁਰਸਿੱਖ ਮਹਾਂਪੁਰਖਾਂ ਦੇ ਪਾਸ ਚਲਿਆ ਗਿਆ ਔਰ ਉੱਥੇ ਜਾ ਕੇ ਬੇਨਤੀ ਕੀਤੀ, ਮਹਾਰਾਜ ਕੋਈ ਮੈਨੂੰ ਵੀ ਉਪਦੇਸ਼ ਦਿਓ। ਮਹਾਂਪੁਰਖ ਕਹਿਣ ਲੱਗੇ, ਗੁਰਮੁਖਾ ਤੂੰ ਸੇਵਾ ਕਰਿਆ ਕਰ। ਸੇਵਾ ਕਿਹੜੀ ਹੈ? ਜੋੜੇ ਝਾੜਨੇ, ਭਾਂਡੇ ਮਾਂਜਣੇ, ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾਉਣੇ। ਕਹਿਣ ਲੱਗਾ ਮਹਾਰਾਜ ਸਤ ਬਚਨ, 6 ਮਹੀਨੇ ਉਸਨੇ ਬੜੇ ਪ੍ਰੇਮ ਦੇ ਨਾਲ ਸੇਵਾ ਕੀਤੀ। 6 ਮਹੀਨੇ ਤੋਂ ਬਾਅਦ ਫਿਰ ਉਸ ਗੁਰਮੁਖ ਨੇ ਆ ਕੇ ਬੇਨਤੀ ਕੀਤੀ। ਕਹਿਣ ਲੱਗਾ ਮਹਾਰਾਜ, ਮੈਨੂੰ 6 ਮਹੀਨੇ ਹੋ ਗਏ ਨੇ ਭਾਂਡੇ ਮਾਂਜਦਿਆਂ ਨੂੰ, ਜੋੜੇ ਝਾੜਦਿਆਂ ਨੂੰ, ਹੁਣ ਦੱਸੋ ਮੈਨੂੰ ਕਦੋਂ ਉਪਦੇਸ਼ ਦਿਓਗੇ? ਤਾਂ ਉਸ ਵੇਲੇ ਮਹਾਂਪੁਰਖ ਕਹਿਣ ਲੱਗੇ, ਹੁਣ ਭਾਂਡਾ ਸਾਫ਼ ਹੋ ਗਿਆ ਹੈ, ਇਸ ਲਈ ਹੁਣ ਤੈਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਚਾਹੀਦੀ ਹੈ, ਗੁਰਮਤਿ ਨਾਮ ਦੀ ਦਾਤ ਪ੍ਰਾਪਤ ਕਰਨੀ ਚਾਹੀਦੀ ਹੈ। ਕਹਿਣ ਲੱਗਾ ਮਹਾਰਾਜ ਫਿਰ ਕਰੋ ਕਿਰਪਾ। ਤਾਂ ਮਹਾਂਪੁਰਖਾਂ ਨੇ 5 ਪਿਆਰਿਆਂ ਦੇ ਵਿੱਚ ਸ਼ਾਮਿਲ ਹੋ ਕੇ ਉਸ ਨੌਜਵਾਨ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ, ਗੁਰਮਤਿ ਨਾਮ ਦ੍ਰਿੜ ਕਰਵਾ ਦਿੱਤਾ। ਜਦੋਂ ਗੁਰਮਤਿ ਨਾਮ ਦ੍ਰਿੜ ਕਰਵਾਇਆ, ਉਹ ਮਨ ਦੇ ਵਿੱਚ ਬੜਾ ਹੀ ਹੈਰਾਨ ਹੋਇਆ। ਇੱਕ ਦਿਨ ਮਹਾਂਪੁਰਖਾਂ ਦੇ ਪਾਸ ਆ ਕੇ ਬੇਨਤੀ ਕੀਤੀ। ਕਹਿਣ ਲੱਗਾ ਮਹਾਂਪੁਰਖੋ, ਆਹ ਜਿਹੜਾ 5 ਪਿਆਰਿਆਂ ਨੇ ਮੈਨੂੰ ਗੁਰਮਤਿ ਨਾਮ ਦ੍ਰਿੜ ਕਰਵਾਇਆ ਹੈ, ਮੂਲ ਮੰਤਰ ਗੁਰਮੰਤਰ, ਇਹ ਤਾਂ ਮੈਂ ਪਹਿਲਾਂ ਵੀ ਜਪ ਲੈਂਦਾ ਸੀ। ਮਹਾਂਪੁਰਖ ਕਹਿਣ ਲੱਗੇ, ਕਦੋਂ ਜਪਦਾ ਸੀ, ਕਿਵੇਂ ਜਪਦਾ ਸੀ? ਕਹਿਣ ਲੱਗਾ ਮਹਾਰਾਜ, ਜਦੋਂ ਮੈਂ ਛੋਟਾ ਹੁੰਦਾ ਸੀ, ਮੇਰੀ ਮਾਤਾ ਧਾਰਮਿਕ ਖਿਆਲਾਂ ਦੀ ਸੀ। ਉਹ ਹਮੇਸ਼ਾ ਮੈਨੂੰ ਇਹੀ ਸਿੱਖਿਆ ਦਿੰਦੀ ਸੀ ਵੀ ਉੱਠ ਪੁੱਤਰ, ਇਸ਼ਨਾਨ ਕਰ ਅਤੇ ਵਾਹਿਗੁਰੂ ਵਾਹਿਗੁਰੂ ਜਪ, ਪਹਿਲੀ ਪੌੜੀ ਦਾ ਮੂਲ ਮੰਤਰ ਦਾ ਪਾਠ ਕਰ, ਕਦੇ 5 ਵਾਰੀ ਕਦੇ 10 ਵਾਰੀ। ਮੈਂ ਇਸ ਤਰ੍ਹਾਂ ਛੋਟੀ ਉਮਰ ਦੇ ਵਿੱਚ ਹੀ ਮੂਲ ਮੰਤਰ ਦਾ ਗੁਰਮੰਤਰ ਦਾ ਜਾਪ ਕਰ ਲੈਂਦਾ ਸਾਂ। ਫਿਰ ਮੈਂ ਕੁਛ ਵੱਡਾ ਹੋਇਆ, ਉਸ ਤੋਂ ਬਾਅਦ ਮੈਂ ਆਪਣੀ ਮਾਤਾ ਨਾਲ ਗੁਰਦੁਆਰੇ ਜਾਣ ਲੱਗਿਆ ਅਤੇ ਜਦੋਂ ਮੈਂ ਗੁਰਦੁਆਰੇ ਜਾਂਦਾ, ਉੱਥੇ ਵੀ ਸਾਨੂੰ ਇਹੀ ਸਿੱਖਿਆ ਮਿਲਦੀ, ਭਾਈ ਨਾਮ ਜਪੋ। ਅਤੇ ਮੈਂ ਉੱਥੇ ਵੀ ਪ੍ਰੇਰਣਾ ਲੈ ਕੇ ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ ਸਿਮਰਨ ਕਰਦਾ ਰਿਹਾ। ਫਿਰ ਹੌਲੀ ਹੌਲੀ ਐਸੀ ਮਿਹਰ ਹੋਈ, ਫਿਰ ਜਦੋਂ ਮੈਂ ਕੋਈ ਵੀ ਕਾਰਜ ਕਰਨਾ, ਉਸ ਵੇਲੇ ਮੂਲ ਮੰਤਰ ਦਾ ਗੁਰਮੰਤਰ ਦਾ ਜਾਪ ਕਰਕੇ ਸ਼ੁਰੂ ਕਰਦਾ। ਅਤੇ ਮਹਾਰਾਜ, ਇਹ ਤਾਂ ਮੈਂ ਪਹਿਲਾਂ ਵੀ ਜਪਦਾ ਸੀ ਅਤੇ ਹੁਣ ਵੀ 5 ਪਿਆਰਿਆਂ ਨੇ ਮੈਨੂੰ ਇਹੀ ਨਾਮ ਦਿੱਤਾ ਹੈ, ਇਸ ਨਾਮ ਦੇ ਵਿੱਚ ਅਤੇ ਉਸ ਨਾਮ ਦੇ ਵਿੱਚ ਭਲਾ ਕੀ ਫਰਕ ਹੈ? ਮਹਾਂਪੁਰਖ ਕਹਿਣ ਲੱਗੇ, ਅੱਛਾ, ਇਸ ਬਾਰੇ ਹੁਣ ਤੈਨੂੰ ਕਿਸੇ ਯੁਗਤੀ ਨਾਲ ਹੀ ਸਮਝਾਉਣਾ ਪਵੇਗਾ। ਮਹਾਂਪੁਰਖਾਂ ਨੇ ਆਪਣੇ ਕੋਲੋਂ ਇੱਕ ਬੜਾ ਕੀਮਤੀ ਲਾਲ ਬਖਸ਼ਿਸ਼ ਕੀਤਾ। ਕਹਿਣ ਲੱਗੇ, ਇਉਂ ਕਰ, ਇਸਦਾ ਮੁੱਲ ਪਵਾ ਕੀ ਆ। ਕਹਿਣ ਲੱਗਾ ਮਹਾਰਾਜ ਸਤ ਬਚਨ, ਉਸ ਕੀਮਤੀ ਲਾਲ ਨੂੰ ਲੈ ਕੇ ਪਿੰਡ ਵਿੱਚ ਚਲਿਆ ਗਿਆ। ਇੱਕ ਮਾਈ ਦੇ ਘਰ ਦਸਤਕ ਦਿੱਤੀ ਅਤੇ ਕਹਿਣ ਲੱਗਾ, ਮਾਤਾ, ਮੇਰੇ ਕੋਲ ਇੱਕ ਲਾਲ ਹੈ, ਕੀ ਤੂੰ ਲੈਣਾ ਚਾਹੁੰਦੀ ਹੈ? ਜੇ ਲੈਣਾ ਚਾਹੁੰਦੀ ਹੈ, ਦੱਸ ਇਸਦਾ ਕੀ ਮੁੱਲ ਦੇ ਸਕਦੀ ਹੈ? ਉਸ ਮਾਈ ਨੂੰ ਲਾਲ ਦੀ ਕੀਮਤ ਦਾ ਪਤਾ ਨਹੀਂ ਸੀ। ਉਹ ਕਹਿਣ ਲੱਗੀ, ਅੱਗੇ ਜੇ ਕੋਈ ਸਾਧੂ ਆਉਂਦਾ, ਮੈਂ 1 ਬੁੱਕ ਆਟੇ ਦਾ ਪਾ ਦਿੰਦੀ ਸਾਂ, ਪਰ ਜੇ ਹੁਣ ਤੂੰ ਲਾਲ ਵੇਚਣਾ, 2 ਬੁੱਕ ਲੈ ਲਵੀਂ। ਉਹਨੇ ਆਟੇ ਦਾ ਬੁੱਕ ਹੀ ਮੁੱਲ ਪਾਇਆ। ਫਿਰ ਉਸ ਤੋਂ ਅੱਗੇ ਇੱਕ ਬਜਾਜ ਦੀ ਦੁਕਾਨ 'ਤੇ ਚਲਿਆ ਗਿਆ। ਉਹ ਕਹਿਣ ਲੱਗਾ, ਮੈਂ 1 ਰੁਪਇਆ ਦੇ ਸਕਦਾ ਹਾਂ। ਫਿਰ ਕਿਸੇ ਸ਼ਾਹੂਕਾਰ ਦੀ ਦੁਕਾਨ 'ਤੇ ਚਲਿਆ ਗਿਆ। ਉਹ ਕਹਿੰਦਾ, ਮੈਂ 5 ਰੁਪਏ ਜਾਂ 10 ਰੁਪਏ ਇਸਦਾ ਮੁੱਲ ਦੇ ਸਕਦਾ ਹਾਂ। ਅਤੇ ਜਦੋਂ ਜੌਹਰੀ ਦੇ ਪਾਸ ਗਿਆ ਤਾਂ ਜੌਹਰੀ ਨੇ ਉਸ ਲਾਲ ਨੂੰ ਵੇਖ ਕੇ ਆਖਿਆ ਵੀ ਇਹ ਲਾਲ ਤਾਂ ਬੜਾ ਕੀਮਤੀ ਹੈ, ਹੁਣ 100 ਰੁਪਇਆ ਦਰਸ਼ਨੀ ਭੇਟਾ ਦਾ ਹੀ ਦੇ ਦਿੱਤਾ। ਅਤੇ ਨਾਲ ਇਹ ਆਖਿਆ ਵੀ ਇਸ ਲਾਲ ਦੀ ਕੀਮਤ ਹੋ ਹੀ ਨਹੀਂ ਸਕਦੀ, ਇਹ ਲਾਲ ਬੜਾ ਹੀ ਅਮੋਲਕ ਹੈ। ਜਦੋਂ ਇਹ ਗੱਲ ਹੋਈ ਤਾਂ ਵਾਪਸ ਮੁੜ ਕੇ ਮਹਾਂਪੁਰਖਾਂ ਕੋਲ ਆਇਆ ਅਤੇ ਸਾਰੀ ਵਾਰਤਾ ਦੱਸੀ। ਮਹਾਂਪੁਰਖ ਕਹਿਣ ਲੱਗੇ, ਜਦੋਂ ਤੂੰ ਛੋਟੇ ਹੁੰਦਿਆਂ ਨਾਮ ਜਪਦਾ ਸੀ ਤੈਨੂੰ ਇੰਨਾ ਹੀ ਪਤਾ ਸੀ ਵੀ ਮੇਰੀ ਮਾਤਾ ਮੈਨੂੰ ਹਾਜ਼ਰੀ ਦਾ ਪ੍ਰਸ਼ਾਦਾ ਛਕਾਵੇਗੀ, ਦੁੱਧ ਛਕਾਵੇਗੀ, ਆਟੇ ਦਾ ਬੁੱਕ ਹੀ ਉਸ ਵੇਲੇ ਤੈਨੂੰ ਮੁੱਲ ਪ੍ਰਤੀਤ ਹੁੰਦਾ ਸੀ। ਅਤੇ ਜਦੋਂ ਤੂੰ ਗੁਰਦੁਆਰੇ ਜਾ ਕੇ ਮੂਲ ਮੰਤਰ ਦਾ, ਗੁਰ ਮੰਤਰ ਦਾ ਕੁਛ ਜਾਪ ਕਰਦਾ ਸੀ, ਉਹ ਇਸ ਤਰ੍ਹਾਂ ਸੀ ਜਿਵੇਂ ਉਸ ਤੋਂ ਵੱਧ 1 ਰੁਪਇਆ ਤੈਨੂੰ ਮੁੱਲ ਪੈ ਗਿਆ। ਜਦੋਂ ਤੂੰ ਆਪਣੀ ਕਿਰਤ ਕਰਨ ਵੇਲੇ ਜਾਂ ਕਿਸੇ ਖਾਸ ਮਕਸਦ ਨੂੰ ਲੈ ਕੇ ਤੂੰ ਨਾਮ ਜਪਦਾ ਸੀ, ਜਾਪ ਕਰਦਾ ਸੀ, ਅਤੇ ਉਸ ਵੇਲੇ ਉਹ ਸਮਝ ਲਓ ਜਿਵੇਂ 5 ਰੁਪਏ ਮੁੱਲ ਪੈ ਜਾਂਦਾ ਸੀ। ਕਿਉਂਕਿ ਸਾਡੇ ਆਮ ਲੋਕਾਂ ਦੀ ਦੁਨਿਆਵੀ ਇੱਛਾ ਹੀ ਹੁੰਦੀ ਹੈ, ਬੱਚਿਆਂ ਦੀ ਇੱਛਾ ਛੋਟੀ ਹੁੰਦੀ ਹੈ, ਜਿਵੇਂ ਜਿਵੇਂ ਵੱਡੇ ਹੁੰਦੇ ਜਾਂਦੇ ਵੱਡੀ ਇੱਛਾ ਹੁੰਦੀ ਜਾਂਦੀ ਹੈ, ਅਤੇ ਉਹ ਨਾਮ ਜਪ ਕੇ ਪੂਰੀ ਹੋ ਜਾਂਦੀ ਸੀ। ਪਰ ਅੱਜ ਤੂੰ ਗੁਰੂ ਵਾਲੇ ਹੋ ਕੇ ਨਾਮ ਪ੍ਰਾਪਤ ਕੀਤਾ ਹੈ, ਹੁਣ ਤੂੰ ਜੌਹਰੀ ਦੇ ਪਾਸ ਜਾ ਕੇ ਇਸ ਲਾਲ ਦੀ ਕੀਮਤ ਪਵਾਈ ਹੈ, ਤੈਨੂੰ ਪਤਾ ਹੈ ਇਹ ਲਾਲ, ਇਹ ਵਾਹਿਗੁਰੂ ਦਾ ਨਾਮ ਕਿੰਨਾ ਅਮੋਲਕ ਹੈ। ਸਤਿਗੁਰੂ ਦੀ ਬਾਣੀ ਆਖਦੀ ਹੈ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ, ਪੂਜਸ ਨਾਹੀਂ ਹਰ ਹਰੇ ਨਾਨਕ ਨਾਮ ਅਮੋਲ। ਵਾਹਿਗੁਰੂ ਦਾ ਨਾਮ ਸਾਰੇ ਸਾਧਨਾ ਵਿੱਚੋਂ ਬੇਸ਼ਕੀਮਤੀ ਹੈ, ਇਹ ਇੱਕ ਐਸਾ ਕੋ ਨੂਰ ਹੀਰਾ ਹੈ, ਇਹਦੇ ਵਰਗਾ ਹੋਰ ਕੋਈ ਦੁਨੀਆ ਵਿੱਚ ਅਮੋਲਕ ਪਦਾਰਥ ਨਹੀਂ ਹੋ ਸਕਦਾ। ਇਸ ਨਾਮ ਦੀ ਕੀਮਤ ਜਿਹੜੇ ਨਾਮ ਜਪਣ ਵਾਲੇ ਮਹਾਂਪੁਰਖ ਨੇ, ਜਿੰਨਾ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਤਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ, ਉਹੀ ਇਸ ਲਾਲ ਦੀ ਕੀਮਤ ਨੂੰ ਜਾਣ ਸਕਦੇ ਨੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਇੱਥੇ ਸਾਨੂੰ ਸਮਝਾਉਂਦੇ ਹਨ, ਗੁਰਮੁਖੋ, ਸਤਿਗੁਰੂ ਦੀ ਸੰਗਤ ਨਾਲ ਮਿਲ ਕੇ ਆਪਣੇ ਮਨ ਵਿੱਚ ਉਸ ਜਗਤ ਦੇ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਹੈ, ਅਤੇ ਨਾਲ ਹੀ ਉਸ ਸੰਸਾਰ ਬਾਗ ਦੇ ਮਾਲੀ ਵਾਹਿਗੁਰੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਇਹਦਾ ਫਲ ਦਿਨ ਰਾਤ ਹਮੇਸ਼ਾ ਲਈ ਤੁਹਾਨੂੰ ਆਨੰਦ ਪ੍ਰਾਪਤ ਹੋਵੇਗਾ। ਹਰ ਆਦਮੀ ਚਾਹੁੰਦਾ ਮੇਰਾ ਮਨ ਹਮੇਸ਼ਾ ਲਈ ਖੁਸ਼ ਰਹੇ, ਪਰ ਇਹ ਗੱਲ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਨਾਮ ਦੇ ਨਾਲ ਜੁੜਾਂਗੇ ਅਤੇ ਵਾਹਿਗੁਰੂ ਦੀ ਸਿਫਤ ਸਲਾਹ ਕਰਾਂਗੇ। ਲਓ ਹੁਣ ਆਰੰਭ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਮ ਦੀ ਮਹਿਮਾ ਉਚਾਰਨ ਕਰਦੇ ਹਨ। ਆਪ ਸੰਗਤਾਂ ਪ੍ਰੇਮ ਦੇ ਨਾਲ ਪਵਿੱਤਰ ਸ਼ਬਦ ਦੀ ਵਿਚਾਰ ਸੁਣੋ ਅਤੇ ਇੱਕ ਵਾਰ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹੱਲਾ ਚੌਥਾ, ਹਰ ਪੜ ਹਰ ਲਿਖ ਹਰ ਜਪ ਹਰ ਗਾਉ, ਹਰ ਪਉ ਜਲ ਪਾਰ ਉਤਾਰੀ। ਰਾਗ ਧਨਾਸਰੀ ਵਿੱਚ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾਉਂਦੇ ਹਨ ਕਿ ਐ ਗੁਰਸਿੱਖਾ, ਹਰ ਪੜ ਤੂੰ ਵਾਹਿਗੁਰੂ ਦੇ ਨਾਮ ਦੀ ਪੜ੍ਹਾਈ ਪੜ੍ਹ, ਹਰ ਲਿਖ ਅਤੇ ਵਾਹਿਗੁਰੂ ਦੇ ਨਾਮ ਦੀ ਹੀ ਲਿਖਾਈ ਲਿਖ। ਕਈਆਂ ਨੂੰ ਪੜ੍ਹਨ ਦਾ ਬੜਾ ਸ਼ੌਕ ਹੁੰਦਾ, ਕਈਆਂ ਨੂੰ ਲਿਖਣ ਦਾ ਬੜਾ ਸ਼ੌਕ ਹੁੰਦਾ, ਪਰ ਸਤਿਗੁਰੂ ਕਹਿੰਦੇ ਨੇ ਹਰ ਪੜ੍ਹ, ਸਾਨੂੰ ਵਾਹਿਗੁਰੂ ਪਰਮੇਸ਼ਰ ਦੇ ਜਸ ਵਾਲੀ ਬਾਣੀ ਹੀ ਪੜ੍ਹਨੀ ਚਾਹੀਦੀ ਹੈ ਅਤੇ ਵਾਹਿਗੁਰੂ ਦੀ ਸਿਫਤ ਸਲਾਹ ਵਾਲੀ ਹੀ ਬਾਣੀ ਲਿਖਣੀ ਚਾਹੀਦੀ ਹੈ। ਹਰ ਜਪ ਅਤੇ ਵਾਹਿਗੁਰੂ ਦੇ ਨਾਮ ਨੂੰ ਹੀ ਜਪਣਾ ਚਾਹੀਦਾ ਹੈ, ਅਤੇ ਹਰ ਗਾਓ ਅਤੇ ਨਾਲ ਵਾਹਿਗੁਰੂ ਦੇ ਜਸ ਨੂੰ ਹੀ, ਕੀਰਤਨ ਨੂੰ ਹੀ ਗਾਇਨ ਕਰਨਾ ਚਾਹੀਦਾ। ਜੇ ਪੜ੍ਹਾਈ ਕਰਨੀ ਤਾਂ ਵੀ ਨਾਮ ਦੀ, ਜੇ ਲਿਖਾਈ ਕਰਨੀ ਤਾਂ ਵੀ ਵਾਹਿਗੁਰੂ ਦੇ ਨਾਮ ਦੀ, ਜੇ ਜਪਣਾ ਤਾਂ ਵੀ ਵਾਹਿਗੁਰੂ ਦਾ ਨਾਮ ਜਪਣਾ, ਜੇ ਗਾਉਣਾ ਤਾਂ ਵੀ ਵਾਹਿਗੁਰੂ ਦਾ ਜਸ ਹੀ ਗਾਉਣਾ ਹੈ। ਹਰ ਭਉ ਜਲ ਪਾਰ ਉਤਾਰੀ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ, ਇਸ ਭਉ ਜਲ ਦਾ ਅਰਥ ਹੈ ਇਸ ਭਵ ਜਲ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਪਾਰ ਉਤਾਰਨ ਵਾਲਾ ਹੈ। ਅਤੇ ਮਹਾਰਾਜ, ਫਿਰ ਵਾਹਿਗੁਰੂ ਦੇ ਨਾਮ ਨੂੰ ਕਿਵੇਂ ਜਪਿਆ ਜਾਵੇ, ਕਿਵੇਂ ਧਿਆਇਆ ਜਾਵੇ, ਤਾਂ ਇਹਦੇ ਬਾਰੇ ਅਗਲੀ ਪੰਕਤੀ ਵਿੱਚ ਫਰਮਾਉਂਦੇ ਹਨ। ਮਨ ਬਚਨ ਹਿਰਦੈ ਧਿਆਏ ਹਰ, ਹੋਏ ਸੰਤੁਸ਼ਟ ਇਵ ਭਾਣ ਹਰ ਨਾਮ ਮੁਰਾਰੀ। ਮਨ ਬਚਨ ਹਿਰਦੈ ਧਿਆਏ, ਆਪਣੇ ਮਨ ਵਿੱਚ ਵੀ ਅਤੇ ਬਚਨ ਬਾਣੀ ਦੇ ਵਿੱਚ ਵੀ ਅਤੇ ਆਪਣੇ ਹਿਰਦੇ ਵਿੱਚ ਵੀ ਵਾਹਿਗੁਰੂ ਦੇ ਨਾਮ ਨੂੰ ਧਿਆਉਣਾ ਚਾਹੀਦਾ ਹੈ। ਇੱਕ ਸਾਡਾ ਹਿਰਦਾ ਹੈ, ਇੱਕ ਮਨ ਹੈ। ਜਿਹੜਾ ਹਿਰਦਾ ਹੈ ਇਹ ਸਾਡੇ ਸੂਲ ਸਰੀਰ ਦਾ ਹੀ ਇੱਕ ਬਹੁਤ ਕੀਮਤੀ ਅੰਗ ਹੈ ਅਤੇ ਮਨ ਸੂਖਮ ਸਰੀਰ ਦਾ ਭਾਗ ਹੈ। ਭਾਵ ਆਪਣੇ ਦਿਲ ਵਿੱਚ ਵੀ ਅਤੇ ਆਪਣੇ ਮਨ ਵਿੱਚ ਵੀ, ਅਤੇ ਬਚਨ ਦਾ ਅਰਥ ਹੈ ਬਾਣੀ। ਵੀ ਬਾਣੀ ਕਰਕੇ ਵੀ ਸਾਨੂੰ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰਨਾ ਚਾਹੀਦਾ। ਹੋਏ ਸੰਤੁਸ਼ਟ, ਇਹਦੇ ਨਾਲ ਉਹ ਵਾਹਿਗੁਰੂ ਪਰਮੇਸ਼ਰ ਸਾਡੇ 'ਤੇ ਪ੍ਰਸੰਨ ਹੋਵੇਗਾ। ਜਦੋਂ ਕੋਈ ਮਨ ਕਰਕੇ, ਬਾਣੀ ਕਰਕੇ ਅਤੇ ਆਪਣੇ ਹਿਰਦੇ ਵਿੱਚ ਵਾਹਿਗੁਰੂ ਨੂੰ ਧਿਆਉਂਦਾ ਹੈ, ਆਪਣੇ ਦਿਲੋਂ ਵਾਹਿਗੁਰੂ ਜੀ ਨੂੰ ਯਾਦ ਕਰਦਾ ਹੈ, ਅਤੇ ਵਾਹਿਗੁਰੂ ਪ੍ਰਸੰਨ ਹੋ ਜਾਂਦਾ। ਇਹ ਵਪਾਣ ਹਰ ਨਾਮ ਮੁਰਾਰੀ, ਹਜ਼ੂਰ ਕਹਿੰਦੇ ਭਾਈ ਇਸ ਢੰਗ ਦੇ ਨਾਲ, ਮੁਰਾਰੀ ਜੋ ਹੰਕਾਰ ਰੂਪੀ ਮੁਰਦੈਨ ਦਾ ਵੈਰੀ ਅਕਾਲ ਪੁਰਖ ਹੈ, ਉਹਦੇ ਨਾਮ ਨੂੰ ਉਚਾਰਨ ਕਰੋ। ਜਦੋਂ ਅਸੀਂ ਮਨ ਬਾਣੀ ਸਰੀਰ ਕਰਕੇ ਅਤੇ ਨਾਲ ਹੀ ਆਪਣੇ ਦਿਲੋਂ ਮਨੋ ਤਨੋ ਸ਼ਰਧਾ ਭਾਵਨਾ ਪਿਆਰ ਨੂੰ ਧਾਰਨ ਕਰਕੇ ਵਾਹਿਗੁਰੂ ਦੇ ਨਾਮ ਨੂੰ ਰਸਨਾ ਤੋਂ ਜਪਾਂਗੇ ਅਤੇ ਨਾਲ ਮਨ ਦੁਆਰਾ ਚੇਤੇ ਕਰਾਂਗੇ, ਹਰ ਹੋਏ ਸੰਤੁਸ਼ਟ, ਇਹਦੇ ਨਾਲ ਵਾਹਿਗੁਰੂ ਪ੍ਰਸੰਨ ਹੁੰਦਾ। ਹੋਰ ਕਿਸੇ ਚੀਜ਼ ਨਾਲ ਵਾਹਿਗੁਰੂ ਪ੍ਰਸੰਨ ਨਹੀਂ ਹੁੰਦਾ। ਜਦੋਂ ਅਸੀਂ ਸਿਮਰਨ ਕਰਦੇ ਹਾਂ, ਸਿਮਰਨ ਦੁਆਰਾ ਵਾਹਿਗੁਰੂ ਪ੍ਰਸੰਨ ਹੁੰਦਾ। ਦੂਸਰਾ ਇਹਦਾ ਇਉਂ ਵੀ ਅਰਥ ਕੀਤਾ ਹੈ, ਮਨ ਬਚਨ ਹਿਰਦੈ ਧਿਆਏ ਹਰ, ਹੋਏ ਸੰਤੁਸ਼ਟ, ਵੀ ਤੂੰ ਸੰਤੁਸ਼ਟ ਹੋ ਕੇ, ਪ੍ਰਸੰਨ ਹੋ ਕੇ, ਖੁਸ਼ ਹੋ ਕੇ ਮਨ ਬਾਣੀ ਸਰੀਰ ਕਰਕੇ ਅਤੇ ਆਪਣੇ ਹਿਰਦੇ ਨਾਲ ਵਾਹਿਗੁਰੂ ਨੂੰ ਧਿਆ, ਇਉਂ ਵਾਹਿਗੁਰੂ ਤੇਰੇ 'ਤੇ ਪ੍ਰਸੰਨ ਹੋ ਸਕਦਾ ਹੈ। ਮਨ ਜਪੀਐ ਹਰ ਜਗਦੀਸ਼, ਮਿਲ ਸੰਗਤ ਸਾਧੂ ਮੀਤ, ਸਦਾ ਆਨੰਦ ਹੋਵੇ ਦਿਨ ਰਾਤੀ, ਹਰ ਕੀਰਤ ਕਰ ਬਨਵਾਰੀ ਰਹਾਉ। ਇਹਨਾਂ ਪੰਕਤੀਆਂ ਦਾ ਅਨਵੇਂ ਕਰਕੇ ਅਰਥ ਲੱਗਿਆ ਸੀ, ਮਿਲ ਸੰਗਤ ਸਾਧੂ ਮੀਤ। ਹੇ ਮਿੱਤਰਾ, ਐ ਗੁਰਮੁਖਾ, ਸਤਿਗੁਰੂ ਦੀ ਸੰਗਤ ਨਾਲ ਮਿਲ ਕੇ, ਮਨ ਜਪੀਐ ਹਰ ਜਗਦੀਸ਼, ਆਪਣੇ ਮਨ ਵਿੱਚ ਉਸ ਜਗਤ ਦੇ ਈਸ਼ਵਰ, ਜਗਤ ਦੇ ਮਾਲਕ ਵਾਹਿਗੁਰੂ ਦਾ ਨਾਮ ਜਪਣਾ ਚਾਹੀਦਾ ਅਤੇ ਨਾਲ ਹਰ ਕੀਰਤ ਕਰ ਬਨਵਾਰੀ, ਉਹ ਸੰਸਾਰ ਬਾਗ ਦੇ ਮਾਲੀ ਵਾਹਿਗੁਰੂ ਦੀ ਸਿਫਤ ਸਲਾਹ ਵੀ ਕਰਨੀ ਚਾਹੀਦੀ ਹੈ। ਇਹਦੇ ਨਾਲ ਕੀ ਹੋਵੇਗਾ, ਸਦਾ ਆਨੰਦ ਹੋਵੇ ਦਿਨ ਰਾਤੀ, ਫਿਰ ਦਿਨ ਰਾਤ ਤੈਨੂੰ ਹਮੇਸ਼ਾ ਲਈ ਆਨੰਦ ਪ੍ਰਾਪਤ ਹੋ ਜਾਵੇਗਾ। ਰਹਾਉ, ਵਿਸਰਾਮ ਦੇ ਕੇ ਹੁਣ ਸਤਿਗੁਰੂ ਅੱਗੇ ਫਰਮਾਉਂਦੇ ਨੇ, ਮਹਾਰਾਜ ਨਾਮ ਜਪਿਆ ਨਹੀਂ ਜਾਂਦਾ, ਦੱਸੋ ਕੀ ਕਰੀਏ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੋ, ਹਰ ਹਰ ਕਰੀ ਦ੍ਰਿਸ਼ਟ ਤਵ ਭਇਓ ਮਨ ਉਦਮ, ਹਰ ਹਰ ਨਾਮ ਜਪਿਓ ਗਤ ਭਈ ਹਮਾਰੇ। ਹਰ ਹਰ ਕਰੀ ਦ੍ਰਿਸ਼ਟ, ਸਭ ਪਾਪਾਂ ਨੂੰ ਹਰਨਾਸ਼ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਨੇ ਜਦੋਂ ਸਾਡੇ 'ਤੇ ਕਿਰਪਾ ਦ੍ਰਿਸ਼ਟੀ ਕੀਤੀ, ਤਵ ਭਇਓ ਮਨ ਉਦਮ, ਤਾਂ ਸਾਡੇ ਮਨ ਦੇ ਵਿੱਚ ਨਾਮ ਜਪਣ ਦਾ ਉਦਮ, ਉਪਰਾਲਾ ਪੈਦਾ ਹੋ ਗਿਆ। ਕਿਉਂਕਿ ਵਾਹਿਗੁਰੂ ਦੀ ਕਿਰਪਾ ਤੋਂ ਬਿਨਾਂ ਇਹ ਉਪਰਾਲਾ ਹੁੰਦਾ ਵੀ ਨਹੀਂ। ਸਗਲ ਉਦਮ ਹੈ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਜਦੋਂ ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਕੀਤੀ ਤਾਂ ਸਾਡੇ ਮਨ ਵਿੱਚ ਨਾਮ ਜਪਣ ਦਾ ਉਮਾਹ ਅਤੇ ਉਤਸ਼ਾਹ ਪੈਦਾ ਹੋਇਆ, ਹਰ ਹਰ ਨਾਮ ਜਪਿਓ। ਫਿਰ ਅਸਾਂ ਆਪਣੀ ਰਸਨਾ ਤੋਂ ਪਰਾ ਪਸੰਤੀ ਮਧਮਾ ਬੈਖਰੀ ਬਾਣੀ ਦੁਆਰਾ ਵਾਹਿਗੁਰੂ ਦੇ ਨਾਮ ਨੂੰ ਜਪਿਆ, ਫਿਰ ਕੀ ਹੋਇਆ, ਗਤ ਪਈ ਹਮਾਰੀ, ਸਾਡੀ ਕਲਿਆਣ ਹੋ ਗਈ, ਸਾਡੀ ਮੁਕਤੀ ਹੋ ਗਈ, ਸਾਡੀ ਬੰਦ ਖਲਾਸੀ ਹੋ ਗਈ। ਜਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ, ਹਰ ਆਏ ਪਰਿਉ ਹੈ ਸਰਨ ਤੁਮਾਰੀ। ਹੁਣ ਵਾਹਿਗੁਰੂ ਦੇ ਚਰਣਾਂ ਵਿੱਚ ਅਰਦਾਸ ਬੇਨਤੀ ਹੈ ਕਿ ਐ ਮੇਰੇ ਪਾਤਸ਼ਾਹ, ਐ ਮੇਰੇ ਮਾਲਕ ਵਾਹਿਗੁਰੂ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਆ ਕੇ ਪੈ ਗਏ ਹਾਂ। ਹਰ ਆਏ ਪਰਿਉ ਹੈ ਸ਼ਰਨ ਤੁਮਾਰੀ। ਮੈਂ ਇੱਕ ਨਿਮਾਣਾ ਜਿਹਾ ਸੇਵਕ ਤੁਹਾਡੀ ਸ਼ਰਨ ਵਿੱਚ ਆ ਕੇ ਪਿਆ ਹਾਂ। ਐ ਮੇਰੇ ਸੁਆਮੀ ਮਾਲਕ ਵਾਹਿਗੁਰੂ ਜੀ, ਤੁਸੀਂ ਸ਼ਰਨ ਆਇਆਂ ਦੀ ਪਤ ਰੱਖ ਲਓ, ਕਿਉਂਕਿ ਤੁਹਾਡਾ ਬਿਰਦ ਹੈ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਜੈਸਾ ਬਾਲਕ ਪਾਏ ਸੁਭਾਈ, ਲਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਪਾਂਤੀ, ਬਹੁੜ ਪਿਤਾ ਗੱਲ ਲਾਵੈ, ਪਿਛਲੇ ਔਗੁਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ, ਇਹ ਵਾਹਿਗੁਰੂ ਦਾ ਬਿਰਦ ਹੈ। ਜਦੋਂ ਸੱਚੇ ਮਨ ਦੇ ਨਾਲ ਚਾਹੇ ਕੋਈ ਪਾਪੀ ਹੈ ਅਤੇ ਚਾਹੇ ਪੁੰਨੀ ਹੈ, ਧਰਮੀ ਹੈ ਚਾਹੇ ਕੋਈ ਅਧਰਮੀ ਹੈ, ਜੇ ਵਾਹਿਗੁਰੂ ਦੀ ਸ਼ਰਨ ਵਿੱਚ ਆ ਜਾਵੇ ਅਤੇ ਅਰਦਾਸ ਕਰੇ ਅਤੇ ਵਾਹਿਗੁਰੂ ਸ਼ਰਨ ਪਿਆਂ ਦੀ ਇੱਜ਼ਤ ਅਬਰੋ ਆਪ ਰੱਖਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ, ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ, ਆਪਾਂ ਸੁਣਿਆ, ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਹਰ ਹਰ ਕਰੀ ਦ੍ਰਿਸ਼ਟ ਤਵ ਭਇਓ ਮਨ ਉਦਮ, ਹਰ ਹਰ ਨਾਮ ਜਪਿਓ ਗਤ ਪਈ ਹਮਾਰੀ। ਜਨ ਨਾਨਕ ਕੀ ਪਤ ਰਾਖ ਮੇਰੇ ਸੁਆਮੀ, ਹਰ ਆਏ ਪਰਿਉ ਹੈ ਸਰਣ ਤੁਮਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।